गॉड भगवान राम हो गॉड भगवान राम नाम तेरा भुले ना गॉड भगवान राम नाम तेरा भुले ना
Thank you.
पान पीला तेरे दारों मांग एक मांगे तू पान पीला पर जी कानून संग हो पर जी कानून संग पैसे आते तुले ना पर जी कानून संग पैसे आते तुले ना
परम सम्मान योग गुरु रूप गुरु स्वरूप गुरां दी साजी अते नवाजी होई गुरु खालसा संगत जी एक बारी सतगुरां दी बख्शी होई पते करिए प्रवान कोई भी रसना वांझी ना रहे आखो जी वाहिगुरु जी का खालसा वाहिगुरु जी की फतेह ਤਾਂਤਾ ਦੇ ਯੋਗ ਨੇ ਗੁਰੂ ਦੀਆਂ ਸੰਗਤਾਂ ਜਿਹੜੀਆਂ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੀਆਂ ਨੇ ਆਓ ਸਤਿਗੁਰੂ ਮਹਾਰਾਜ ਦੇ ਪਵਿੱਤਰ ਇਤਿਹਾਸ ਦੇ ਨਾਲ ਚੱਲ ਰਹੀ ਲੜੀ ਦੇ ਨਾਲ ਜੁੜਨ ਦਾ ਯਤਨ ਕਰੀਏ ਜਿਸ ਸਮੇਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਵਿਰਾਜਮਾਨ ਨੇ ਇੱਧਰੋਂ ਪੈਂਦੇ ਖਾਂ ਜਿਹੜਾ ਗੁਰੂ ਘਰ ਦੇ ਵਿੱਚ ਪਲਕੇ ਵੱਡਾ ਹੋਇਆ ਜਿਹਦੇ ਸਾਰੇ ਕਾਰਜ ਗੁਰੂ ਮਹਾਰਾਜ ਨੇ ਗੁਰੂ ਹਰਗੋਬਿੰਦ ਮਹਾਰਾਜ ਨੇ ਆਪਣੇ ਹੱਥੀਂ ਕੀਤੇ ਅੱਜ ਉਹ ਹੰਕਾਰ ਦੇ ਵਿੱਚ ਆ ਕੇ ਗੁਰੂ ਘਰ ਦਾ ਦੋਖੀ ਬਣ ਕੇ ਬਹਿ ਗਿਆ ਗੁਰੂ ਘਰ ਦਾ ਵੈਰੀ ਬਣ ਕੇ ਬੈਠ ਗਿਆ ਜਦੋਂ ਪੈਂਦੇ ਖਾਂ ਕਾਲੇ ਖਾਂ ਅਨਵਰ ਖਾਨ ਉਸਮਾਨ ਖਾਂ ਇਹ ਪੰਜ ਵੱਡੇ ਜਰਨੈਲ ਲਾਹੌਰ ਦਰਬਾਰ ਤੋਂ ਚੜ੍ਹ ਕੇ ਸ਼ਾਹੀ ਫੌਜਾਂ ਪੈਂਦੇ ਖਾਂ ਦੇ ਸਰੀਕੇ ਕਬੀਲੇ ਦੇ ਪਠਾਣ ਇਕੱਤਰ ਹੋ ਕੇ ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਹੱਲਾ ਬੋਲਣ ਦੀ ਤਿਆਰੀ ਕਰਨ ਵਾਸਤੇ ਚੱਲਦੇ ਚੱਲਦੇ ਇਹਨਾਂ ਨੇ ਪੈਂਦੇ ਖਾਂ ਦੇ ਪਿੰਡ ਵੱਡੇ ਮੀਰ ਉਤਾਰਾ ਕੀਤਾ 50,000 ਫੌਜ ਲਾਹੌਰ ਦਰਬਾਰ ਦੀ ਅਤੇ 25,000 ਫੌਜ ਜਲੰਧਰ ਦੇ ਸੂਬੇਦਾਰ ਕੁਤਬ ਖਾਂ ਦੀ ਹੈ 75,000 ਫੌਜ ਹੋ ਕੇ ਇਕੱਤਰ ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਹਮਲਾ ਕਰਨ ਦੀ ਤਿਆਰੀ ਕਰਕੇ ਆਏ ਉਹਨਾਂ ਨੇ ਗੁਰੂ ਘਰ ਦਾ ਭੇਤ ਲੈਣ ਵਾਸਤੇ ਅਨਵਰ ਖਾਨ ਨੂੰ ਘੱਲਿਆ ਜਦੋਂ ਅਨਵਰ ਖਾਨ ਗੁਰੂ ਘਰ ਦੇ ਵਿੱਚੋਂ ਮਾਰ ਕਰਕੇ ਵਾਪਸ ਮੁੜਿਆ ਉਸ ਨੇ ਜਾ ਕੇ ਗੁਰੂ ਨਾਨਕ ਦੇ ਘਰ ਦਾ ਸਾਰਾ ਭੇਤ ਜਾ ਕੇ ਦੱਸਣਾ ਕੀਤਾ ਕਿ ਗੁਰੂ ਮਹਾਰਾਜ ਕੋਲ ਗਿਣਤੀ ਦੇ ਸਿੱਖ ਨੇ ਕਿਉਂਕਿ ਜਦੋਂ ਕਰਤਾਰਪੁਰ ਦੀ ਜੰਗ ਹੋਈ ਉਦੋਂ ਵਿਸਾਖ ਦਾ ਮਹੀਨਾ ਸੀ ਗੁਰੂ ਦੀਆਂ ਸੰਗਤਾਂ ਸਾਰੀਆਂ ਆਪੋ ਆਪਣੇ ਕਾਰਜਾਂ ਖਾਤਰ ਵਢਾਈ ਦਾ ਕੰਮ ਚੱਲ ਰਿਹਾ ਸੀ ਕਣਕ ਦੀ ਵਾਢੀ ਦਾ ਆਪੋ ਆਪਣੇ ਘਰਾਂ ਦੇ ਵਿੱਚ ਗਈਆਂ ਹੋਈਆਂ ਸਨ ਅਨਵਰ ਖਾਨ ਨੇ ਜਦੋਂ ਜਾ ਕੇ ਸਾਰਾ ਭੇਤ ਦੇ ਦਿੱਤਾ ਕਿ ਉਹਨਾਂ ਦੇ ਕੋਲ ਮਾਮੂਲੀ ਅਸਲਾ ਥੋੜ੍ਹੀ ਗਿਣਤੀ ਵਿੱਚ ਸਿੰਘ ਨੇ ਸਿੱਖ ਨੇ ਤਾਂ ਇੱਥੇ ਕਈ ਵਿਦਵਾਨਾਂ ਨੇ ਲਿਖਿਆ ਕਿ ਉਸ ਸਮੇਂ ਪੈਂਦੇ ਖਾਂ ਨੂੰ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਧੀਰ ਮੱਲ ਅਤੇ ਗੁਰੂ ਹਰਗੋਬਿੰਦ ਮਹਾਰਾਜ ਦੇ ਪੋਤੇ ਧੀਰ ਮੱਲ ਨੇ ਇੱਕ ਖਤ ਲਿਖਿਆ ਕਿ ਤੁਸੀਂ ਗੁਰੂ ਘਰ ਦੇ ਉੱਤੇ ਜਿੰਨੀ ਛੇਤੀ ਹੋ ਸਕੋ ਹਮਲਾ ਕਰ ਦੇਵੋ ਪਰ ਇੱਥੇ ਕੁਝ ਵਿਦਵਾਨਾਂ ਨੇ ਇਸ ਦੀ ਖੋਜ ਕਰਕੇ ਇਸ ਦਲੀਲ ਨੂੰ ਗਲਤ ਸਾਬਤ ਕੀਤਾ ਕਿਉਂਕਿ ਜਿਸ ਸਮੇਂ ਕਰਤਾਰਪੁਰ ਦੀ ਜੰਗ ਹੋਈ ਉਸ ਸਮੇਂ ਧੀਰ ਮੱਲ ਦੀ ਬੜੀ ਥੋੜ੍ਹੀ ਉਮਰ ਹੈ ਉਹ ਨਹੀਂ ਲਿਖ ਸਕਦਾ ਆਹ ਜਦੋਂ ਆਨੰਦ ਵਰਖਾ ਨੇ ਜਾ ਕੇ ਸਾਰਾ ਭੇਤ ਗੁਰੂ ਨਾਨਕ ਦੇ ਘਰ ਦਾ ਦੇ ਦਿੱਤਾ ਤਾਂ ਕਾਲੇ ਖਾਂ ਤੇ ਪਿੰਡੇ ਖਾਂ ਨੇ ਆਪਣੀਆਂ ਫੌਜਾਂ ਨੂੰ ਕਰਕੇ ਤਿਆਰ ਲਾ ਕੇ ਨਗਾਰੇ ਉੱਤੇ ਚੋਟਾਂ ਵੱਡੇ ਮੀਰ ਤੋਂ ਤੁਰਨ ਦੀਆਂ ਤਿਆਰੀਆਂ ਕੀਤੀਆਂ। ਇੱਧਰੋਂ ਗੁਰੂ ਨਾਨਕ ਦੇ ਘਰ ਦਾ ਸਿੱਖ ਸੇਵਾਦਾਰ ਭਾਈ ਮਲਕ ਜਾਤੀ ਜਿਹਨੂੰ ਪਤਾ ਲੱਗਿਆ ਕਿ ਫੌਜਾਂ ਨੇ ਵੱਡੇ ਮੀਰ ਉਤਾਰੇ ਕੀਤੇ ਹੋਏ ਨੇ, ਉਹ ਥੋੜ੍ਹੇ ਸਮੇਂ ਦੇ ਵਿੱਚ ਕਰਤਾਰਪੁਰ ਦੇ ਉੱਤੇ ਹੱਲਾ ਬੋਲਣ ਵਾਲੇ ਨੇ, ਤਾਂ ਗੁਰਮੁਖ ਪਿਆਰੇ ਨੇ ਜਾ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਜਿਵੇਂ ਕਾਲੇ ਖਾਂ ਅਤੇ ਕੁਤਬ ਖਾਂ ਪਿੰਡੇ ਖਾਨ ਇਹਨਾਂ ਦੇ ਚੜ੍ਹ ਕੇ ਚੜ੍ਹਾਈ ਕਰਕੇ ਆਉਣ ਦੀ ਖਬਰ, ਜਿਵੇਂ ਗੁਰੂ ਦਰਬਾਰ ਦੇ ਵਿੱਚ ਜਾ ਕੇ ਗੁਰੂ ਕੇ ਮਹਿਲਾਂ ਦੇ ਵਿੱਚ ਜਾ ਕੇ ਗੁਰੂ ਹਰਗੋਬਿੰਦ ਮਹਾਰਾਜ ਨੇ ਦੱਸਣੀ ਕੀਤੀ, ਉਹਨਾਂ ਲਾਈਨਾਂ ਤੋਂ ਜਾਣੂ ਢਾਡੀ ਜੱਥਾ ਇਹ ਕਰਵਾ ਰਿਹਾ।
ਸਿੱਖ ਕਹਿੰਦਾ ਸੱਚੇ ਪਾਤਸ਼ਾਹ ਪੈਂਦਾ ਖਾਣੇ ਆਇਆ ਕਰਕੇ ਚੜਾਈ। ਕਰਕੇ ਪਮੱਦੀ ਬੇਨਤੀ ਕਰਕੇ ਪਮੱਦੀ ਬੇਨਤੀ ਗੱਲ ਸਿੱਖ ਨੇ ਹੈ ਆਪਣੀ ਮੁਕਾਈ ਸਿੱਖ ਕਹਿੰਦਾ ਸੱਚੇ ਪਾਤਸ਼ਾਹ ਪੈਂਦੇ ਖਾਣੇ ਆਇਆ ਕਰਕੇ ਚੜਾਈ ਸਿੱਖ ਕਹਿੰਦਾ ਸੱਚੇ ਪਾਤਸ਼ਾਹ ਪੈਂਦੇ ਖਾਣੇ ਆਇਆ ਕਰਕੇ ਚੜਾਈ ਸਿੱਖ ਕਹਿੰਦਾ ਸੱਚੇ ਪਾਤਸ਼ਾਹ ਪੈਂਦੇ ਖਾਣੇ ਆਇਆ ਕਰਕੇ ਚੜਾਈ
ਗੁਰੂ ਮਹਾਰਾਜ ਦੇ ਦਰ ਦੇ ਸਿੱਖ ਨੇ ਜਦੋਂ ਆ ਕੇ ਇਸ ਗੱਲ ਦੀ ਖਬਰ ਸਤਿਗੁਰਾਂ ਤੱਕ ਪਹੁੰਚਾਈ ਭਾਈ ਮਲਕ ਜਾਤੀ ਨੇ ਦੱਸਣਾ ਕੀਤਾ ਗੁਰੂ ਹਰਗੋਬਿੰਦ ਮਹਾਰਾਜ ਆਖਣ ਲੱਗੇ ਕਿ ਸਾਨੂੰ ਇਸ ਗੱਲ ਦਾ ਪਹਿਲਾਂ ਪਤਾ ਸੀ ਕਿ ਜਿਹੜਾ ਕਾਲੇ ਖਾਂ ਦੀਆਂ ਗੱਲਾਂ ਜਲੰਧਰ ਦੇ ਸੂਬੇਦਾਰ ਕੁਤਬ ਖਾਨ ਦੀਆਂ ਗੱਲਾਂ ਅਨਵਰ ਖਾਨ ਕਰ ਰਿਹਾ ਸੀ ਸਾਨੂੰ ਇਸ ਗੱਲ ਤੋਂ ਪਤਾ ਲੱਗ ਗਿਆ ਸੀ ਕਿ ਜ਼ਾਲਮ ਲੋਕ ਆਪਣੀਆਂ ਚਾਲਾਂ ਤੋਂ ਆਵਾਜ਼ ਨਹੀਂ ਆਉਣਗੇ ਤਾਂ ਦਿਨ ਦਾ ਸਪਾਹ ਹੋਇਆ ਗੁਰੂ ਹਰਗੋਬਿੰਦ ਮਹਾਰਾਜ ਨੇ ਆਪਣੇ ਉਹਨਾਂ ਗੁਰਸਿੱਖਾਂ ਨੂੰ ਕੋਲ ਬੁਲਾਉਣਾ ਕੀਤਾ ਜਿਨ੍ਹਾਂ ਦੇ ਭਾਈ ਵਿੱਚ ਭਾਈ ਲੱਖੂ ਭਾਈ ਮੇਹਰ ਚੰਦ ਭਾਈ ਅਮੀਆਂ ਅਤੇ ਬਹਾਦਰ ਵਿਧੀ ਚੰਦ ਇਹਨਾਂ ਮਹਾਨ ਜਰਨੈਲਾਂ ਨੂੰ ਇਕੱਤਰ ਕਰਕੇ ਗੁਰੂ ਹਰਗੋਬਿੰਦ ਮਹਾਰਾਜ ਨੇ ਕਹਿਣਾ ਕੀਤਾ ਕਿ ਸਾਨੂੰ ਪਤਾ ਲੱਗਿਆ ਕਿ ਦੁਸ਼ਟ ਪਾਪੀ ਪੈਂਦੇ ਖਾਂ ਗੁਰੂ ਮਹਾਰਾਜ ਦੇ ਪਵਿੱਤਰ ਘਰ ਦੇ ਉੱਤੇ ਝੜਕੇ ਆਉਣ ਵਾਸਤੇ ਫੌਜਾਂ ਲੈ ਕੇ ਆਇਆ ਤਾਂ ਇੱਧਰ ਜਿਸ ਇਲਾਕੇ ਦੇ ਵਿੱਚੋਂ ਫੌਜਾਂ ਲੰਘ ਕੇ ਆਉਂਦੀਆਂ ਫੌਜਾਂ ਦੀ ਧੂੜ ਉੜਦੀ ਤਾਂ ਪਤਾ ਲੱਗਦਾ ਕਿ ਜ਼ਾਲਮ ਫੌਜਾਂ 'ਚ ਫਿਰ ਚੜ੍ਹ ਕੇ ਗੁਰੂ ਦੇ ਘਰ ਦੇ ਉੱਤੇ ਚੱਲੀਆਂ ਨੇ ਤਾਂ ਗੁਰੂ ਦੀਆਂ ਸੰਗਤਾਂ ਵਹੀਰਾਂ ਕੱਤ ਕੇ ਜਿੱਥੇ ਵੀ ਪਤਾ ਲੱਗਦਾ ਉਹ ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਹੁੰਚਣ ਲੱਗੀਆਂ ਜਿਨ੍ਹਾਂ ਦੇ ਕੋਲ ਕੋਈ ਹਥਿਆਰ ਆਇਆ ਨੇਜੇ ਲੈ ਕੇ ਵਰਸੇ ਲੈ ਕੇ ਟਕੂਏ ਲੈ ਕੇ ਗੁਰੂ ਦੀਆਂ ਸੰਗਤਾਂ ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਲਾ ਪਲੀ ਪਹੁੰਚਣ ਲੱਗੀਆਂ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਹੋਇਆ ਗੁਰੂ ਮਹਾਰਾਜ ਨੇ ਕਹਿਣਾ ਕੀਤਾ ਉਂਝ ਤਾਂ ਮਰਦਾਂ ਦਾ ਕੰਮ ਹੁੰਦਾ ਮੈਦਾਨੇ ਜੰਗ ਦੇ ਵਿੱਚ ਦਿਨ ਦੇ ਵੇਲੇ ਯੁੱਧ ਕਰਨਾ ਪਰ ਇਹ ਕੈਰ ਲੋਕ ਨੇ ਇਹਨਾਂ ਦਾ ਕੋਈ ਦੀਨ ਇਮਾਨ ਨਹੀਂ ਇਹ ਕਿਸੇ ਵਕਤ ਵੀ ਹੱਲਾ ਕਰ ਸਕਦੇ ਨੇ ਹਮਲਾ ਬੋਲ ਸਕਦੇ ਨੇ ਗੁਰੂ ਮਹਾਰਾਜ ਨੇ ਆਪਣੇ ਗੁਰਸਿੱਖਾਂ ਦੇ ਜਥੇ ਕਰਕੇ ਤਿਆਰ ਉਹਨਾਂ ਨੂੰ ਕਰਤਾਰਪੁਰ ਸਾਹਿਬ ਤੋਂ ਥੋੜ੍ਹੀ ਦੂਰ ਦੇ ਉੱਤੇ ਰਾਤ ਦੇ ਸਮੇਂ ਤਾਇਨਾਤ ਕਰ ਦਿੱਤਾ ਹੋ ਕੇ ਗੁਰੂ ਕੇ ਸਿੱਖ ਘੋੜਿਆਂ ਉੱਤੇ ਸਵਾਰ ਕਰਤਾਰਪੁਰ ਤੋਂ ਥੋੜ੍ਹੀ ਦੂਰ ਲੈ ਕੇ ਅਸਲਾਂ ਨਾਲ ਤਿਆਰ ਬਰ ਤਿਆਰ ਹੋਏ ਨੇ ਤਾਂ ਇੱਧਰੋਂ ਜਲੰਧਰ ਦਾ ਸੂਬੇਦਾਰ ਕੁਤਬ ਖਾਨ ਲਾਹੌਰ ਦਰਬਾਰ ਦਾ ਜਰਨੈਲ ਕਾਲੇ ਖਾਂ ਜਿਹੜੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਦੀ ਖਾਤਰ ਆਪਣੇ ਦਿਲ ਦੇ ਵਿੱਚ ਲੈ ਕੇ ਆਇਆ ਉਹ ਵੀ ਚੜ੍ਹ ਕੇ ਆਇਆ ਲਾਹੌਰ ਦਰਬਾਰ ਤੋਂ ਪੰਜ ਜਰਨੈਲ ਚੜ੍ਹ ਕੇ ਆਏ ਉਸਮਾਨ ਖਾਨ ਅਨਵਰ ਖਾਨ ਜਦੋਂ ਇਹ ਪੰਜ ਜਰਨੈਲ ਚੜ੍ਹ ਕੇ ਆ ਰਹੇ ਨੇ ਇਹਨਾਂ ਨੇ ਅੱਧੀ ਰਾਤ ਦੇ ਸਮੇਂ ਲਾ ਕੇ ਜਾਲੀ ਦੇ ਨਾਰੇ ਕਰਤਾਰਪੁਰ ਦੇ ਉੱਤੇ ਹੱਲਾ ਬੋਲ ਦਿੱਤਾ ਹੈ ਜਦੋਂ ਹੱਲਾ ਬੋਲਿਆ ਗਿਆ ਇੱਧਰੋਂ ਗੁਰੂ ਕੇ ਸਿੱਖ ਪਹਿਲਾਂ ਤਿਆਰ ਬੁਰ ਤਿਆਰ ਸਨ ਇਹਨਾਂ ਨੇ ਬੈਰੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਿਨ੍ਹਾਂ ਦੇ ਵਿੱਚ ਭਾਈ ਲੱਖੂ ਜੀ 500 ਨਾਲ ਲੈ ਕੇ ਗੁਰਸਿੱਖਾਂ ਨੂੰ ਪਹਿਲਾਂ ਤਿਆਰ ਬਰ ਤਿਆਰ ਬੈਠੇ ਸਨ ਇਹਨਾਂ ਨੇ ਵੈਰੀ ਦੀਆਂ ਫੌਜਾਂ ਦਾ ਇਹੋ ਜਿਹਾ ਮੂੰਹ ਤੋੜਵਾਂ ਜਵਾਬ ਦਿੱਤਾ ਲਗਾਤਾਰ ਕਈ ਘੰਟੇ ਕਰਤਾਰਪੁਰ ਦੀ ਧਰਤੀ ਉੱਤੇ ਜੰਗ ਜਾਰੀ ਰਿਹਾ ਦਿਨ ਚੜ੍ਹਦਿਆਂ ਸਾਰ ਜਦੋਂ ਭੈ ਫਟੀ ਉਹਨਾਂ ਦੇ ਜਰਨੈਲ ਅਨਵਰ ਖਾਂ ਅੱਗੇ ਵਧਿਆ ਤਾਂ ਉਹਦਾ ਮੁਕਾਬਲਾ ਹੋਇਆ ਉਹਦਾ ਟਾਕਰਾ ਹੋਇਆ ਬਹਾਦਰ ਵਿਧੀ ਚੰਦ ਦੇ ਨਾਲ ਵਿਧੀ ਚੰਦ ਨੇ ਕਹਿਣਾ ਕੀਤਾ ਅਨਵਰ ਖਾਂ ਤੂੰ ਪਹਿਲਾਂ ਗੁਰੂ ਦੇ ਦਰ ਦੇ ਵਿੱਚੋਂ ਸਾਡੇ ਕੋਲੋਂ ਆਪਣੀ ਖਾਤਰਦਾਰੀ ਵਧੀਆ ਕਰਾ ਕੇ ਗਿਆ ਹੁਣ ਦੁਬਾਰੇ ਮੁੜ ਕੇ ਫਿਰ ਆ ਗਿਆ ਉਹਨੇ ਪੈਂਦੇ ਖਾਨ ਦੇ ਅਨਵਰ ਖਾਨ ਨੇ ਵਿਧੀ ਚੰਦ ਨੂੰ ਵੰਗਾਰਿਆ ਇੱਧਰੋਂ ਸੂਰਮੇ ਨੇ ਚਾੜ ਕੇ ਤੰਦੀ ਉੱਤੇ ਤੀਰ ਇੱਕ ਤੀਰ ਛੱਡਿਆ ਲੱਗਦਿਆਂ ਸਾਰ ਤੀਰ ਅਨਵਰ ਖਾਨ ਦੇ ਸਿਰ ਦੇ ਦਫਾੜ ਕਰਕੇ ਰੱਖ ਦਿੱਤਾ ਧਰ ਤੋਂ ਤਿੜ ਗਿਆ ਜਿਹੜੀ ਉਹਦੀ ਫੌਜ ਉਹਦੇ ਨਾਲ ਝੜਕੇ ਆਈ। ਉਹਦੇ ਵਿੱਚ ਹਿਲਚੁਲ ਪੈਦਾ ਹੋ ਗਈ, ਹਾਹਾਕਾਰ ਮੱਚ ਗਈ। ਜਦੋਂ ਫੌਜ ਦਾ ਜਰਨੈਲ ਥੱਲੇ ਡਿੱਗ ਗਿਆ, ਉਸ ਤੋਂ ਬਾਅਦ ਦੇ ਵਿੱਚ ਪੈਂਦੇ ਖਾਂ ਦਾ ਜਵਾਈ ਉਸਮਾਨ ਖਾਂ ਵਧਿਆ, ਉਹਦਾ ਮੁਕਾਬਲਾ ਹੋਇਆ ਗੁਰੂ ਮਹਾਰਾਜ ਦੇ ਫਰਜੰਦ ਬਾਬਾ ਗੁਰਦਿੱਤਾ ਜੀ ਦੇ ਨਾਲ। ਜਦੋਂ ਦੋਨੋਂ ਸੂਰਮੇ ਹੋਏ ਆਹਮੋ ਸਾਹਮਣੇ, ਬੜਾ ਘਮਸਾਨ ਦਾ ਜੰਗ ਹੋਇਆ, ਤਾਂ ਬਾਬਾ ਗੁਰਦਿੱਤਾ ਜੀ ਨੇ ਉਸ ਨੂੰ ਪਾਰ ਬੁਲਾ ਕੇ ਰੱਖ ਦਿੱਤਾ। ਉਹ ਵੀ ਜਦੋਂ ਮੌਤ ਦੇ ਘਰ ਉਤਾਰ ਦਿੱਤਾ ਗਿਆ, ਦਿਨ ਚੜ੍ਹਿਆ, ਜੰਗ ਦੀ ਸਮਾਪਤੀ ਹੋਈ, ਉਹ ਕਾਲੇ ਖਾਂ ਅਤੇ ਜਲੰਧਰ ਦਾ ਸੂਬੇਦਾਰ ਕੁਤਬ ਖਾਂ ਕਰਤਾਰਪੁਰ ਦੇ ਇਲਾਕੇ ਦੇ ਵਿੱਚ ਨਿਗਾਹ ਮਾਰ ਕੇ ਵੇਖਦਾ ਦਿਨ ਚੜ੍ਹਦੇ ਨੂੰ। ਉਹਦੀਆਂ ਫੌਜਾਂ ਦੇ ਢੇਰ ਲੱਗੇ ਪਏ ਲੋਕਾਂ ਦੇ, ਬੜਾ ਹੈਰਾਨ ਹੋਇਆ, ਮਨ ਨੂੰ ਬੜਾ ਪਛਤਾਵਾ ਲੱਗਿਆ। ਜੇਕਰ ਇਹ ਹਮਲਾ ਕਿਤੇ ਦਿਨ ਦੇ ਵਿੱਚ ਕੀਤਾ ਹੁੰਦਾ ਤਾਂ ਮੇਰੀਆਂ ਫੌਜਾਂ ਦਾ ਇੰਨਾ ਜ਼ਿਆਦਾ ਨੁਕਸਾਨ ਨਾ ਹੁੰਦਾ ਜਿੰਨਾ ਮੇਰੀਆਂ ਫੌਜਾਂ ਦਾ ਹੁਣ ਨੁਕਸਾਨ ਹੋਇਆ। ਬੜਾ ਹੈਰਾਨ ਹੋਇਆ। ਜਦੋਂ ਦਿਨ ਦਾ ਸਪਾ ਹੋਇਆ, ਉਸ ਨੇ ਜਾ ਕਰਕੇ ਪੈਂਦੇ ਖਾਂ ਨੂੰ ਤਾਨਾ ਮਾਰਿਆ, ਪੈਂਦੇ ਆ ਤੂੰ ਤਾਂ ਬੜੀਆਂ ਆਪਣੀਆਂ ਬਹਾਦਰੀ ਦੀਆਂ ਗੱਲਾਂ ਕਰਦਾ ਸੀ, ਆਖਦਾ ਸੀ ਉਹ ਦੇਖ ਸਕਣ ਵਾਲੇ ਉਹ ਹੱਥਾਂ ਵਿੱਚ ਮਾਲਾ ਲੈ ਕੇ ਫੇਰਨ ਜੋਗੇ ਨੇ, ਉਹਨਾਂ ਦੇ ਹੱਥ ਤੇਗਾਂ ਦੇ ਮੁੱਠਿਆਂ ਉੱਤੇ ਨਹੀਂ ਜਾ ਸਕਦੇ, ਉਹ ਜੰਗ ਨਹੀਂ ਜਿੱਤ ਸਕਦੇ। ਜੇ ਗੁਰੂ ਮਹਾਰਾਜ ਨੇ ਜੰਗਾਂ ਜਿੱਤੀਆਂ ਤਾਂ ਮੇਰੇ ਕਰਕੇ ਜਿੱਤੀਆਂ, ਅੱਜ ਤੇਰੀ ਬਹਾਦਰੀ ਕਿੱਥੇ ਆ? ਤੂੰ ਆਖਦਾ ਸੀ ਮੇਰਾ ਨਾਂ ਸੁਣ ਕੇ ਵੱਡੇ ਵੱਡਿਆਂ ਦੇ ਦਿਲ ਕੰਬਣ ਲੱਗ ਜਾਂਦੇ ਨੇ, ਕਿਸੇ ਦੀ ਹਿੰਮਤ ਨਹੀਂ ਹੋਣੀ, ਅੱਜ ਤੇਰੀ ਬਹਾਦਰੀ ਕਿੱਥੇ ਆ? ਜਦੋਂ ਦਿਨ ਚੜ੍ਹਿਆ, ਦਿਨ ਦਾ ਯੁੱਧ ਹੋਇਆ ਹੋਣ ਲੱਗਿਆ, ਜਦੋਂ ਪੈਂਦੇ ਖਾਂ ਨੂੰ ਲਾੜਤਾਂ ਪਾਈਆਂ, ਫਟਕਾਰਾਂ ਪਾਈਆਂ, ਜਲੰਧਰ ਦੇ ਸੂਬੇਦਾਰ ਕੁਤਬ ਖਾਂ ਅਤੇ ਕਾਲੇ ਖਾਂ ਲਾਹੌਰ ਤੋਂ ਜੋ ਝੜਕੇ ਆਇਆ ਜਰਨੈਲ, ਉਹਨੇ ਆਖਿਆ ਸੀ ਤੇਰੇ ਮਗਰ ਲਾ ਕੇ ਆਪਣੀਆਂ ਫੌਜਾਂ ਆਪਣੇ ਜਵਾਨਾਂ ਦਾ ਕਿੰਨਾ ਨੁਕਸਾਨ ਕਰਾ ਕੇ ਬਹਿ ਗਏ, ਤੇਰੇ ਕਹਿਣ ਦੇ ਉੱਤੇ ਅਸੀਂ ਰਾਤ ਦੇ ਸਮੇਂ ਹੱਲਾ ਬੋਲਿਆ। ਤਾਂ ਉਸ ਸਮੇਂ ਪੈਂਦੇ ਖਾਂ ਹੰਕਾਰ ਦੇ ਵਿੱਚ ਆਇਆ, ਉਹ ਫੌਜਾਂ ਦੀ ਅਗਵਾਈ ਕਰਨ ਲੱਗਿਆ। ਮੈਦਾਨ ਦੇ ਜੰਗ ਦੇ ਅੰਦਰ ਜੰਗ ਫਿਰ ਸ਼ੁਰੂ ਹੋ ਰਿਹਾ। ਗੁਰੂ ਕੇ ਸਿੱਖ ਬੈਰੀ ਨੂੰ ਮੂੰਹ ਤੋੜਵਾਂ ਜਵਾਬ ਦੇ ਰਹੇ ਨੇ। ਗੁਰੂ ਹਰਗੋਬਿੰਦ ਮਹਾਰਾਜ ਦੇ ਪੁੱਤਰ ਬਾਬਾ ਸੂਰਜਮਲ ਜੀ, ਉਹ ਵੀ ਮੈਦਾਨ ਦੇ ਜੰਗ ਦੇ ਵਿੱਚ ਆ ਕੇ ਉਤਰੇ। ਤੇਗ ਬਹਾਦਰ ਜੀ ਨੇ ਵੀ ਮੈਦਾਨ ਦੇ ਜੰਗ ਦੇ ਵਿੱਚ ਆਉਣ ਦੀ ਆਗਿਆ ਮੰਗੀ। ਇੱਧਰ ਗੁਰੂ ਕੇ ਸਿੱਖ ਗਿਣਤੀ ਦੇ ਸਿੰਘ ਅਤੇ ਉੱਧਰ ਲੱਖਾਂ ਦੀ ਤਾਦਾਦ 75,000 ਫੌਜ ਚੜ੍ਹ ਕੇ ਆਈ, ਪਰ ਗੁਰੂ ਕੇ ਸਿੱਖਾਂ ਨੇ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਮੈਦਾਨ ਦੇ ਜੰਗ ਦੇ ਅੰਦਰ ਮੁਗਲ ਪਠਾਣਾ ਦੀਆਂ। ਤਾਂ ਜਦੋਂ ਪੈਂਦੇ ਖਾਂ ਅਗਾਂਹ ਵਧਿਆ, ਉੱਧਰੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ, ਉਹ ਵੀ ਮੈਦਾਨ ਦੇ ਜੰਗ ਦੇ ਵਿੱਚ ਆਏ, ਜਿਨ੍ਹਾਂ ਨੇ ਤੀਰਾਂ ਦੀਆਂ ਝੜੀਆਂ ਲਾ ਦਿੱਤੀਆਂ, ਵੈਰੀਆਂ ਦੇ 70 ਵਸਾ ਕੇ ਰੱਖ ਦਿੱਤੇ ਮੈਦਾਨ ਦੇ ਜੰਗ ਦੇ ਅੰਦਰ। ਆਪਣੇ ਜਵਾਨਾਂ ਨੂੰ ਮਰਦਿਆਂ ਹੋਇਆ ਵੇਖਦਿਆਂ, ਲੋਤਾਂ ਨੂੰ ਲਤੇੜਦਾ ਹੋਇਆ ਪੈਂਦੇ ਖਾਂ ਅਗਾਂਹ ਵਧਿਆ, ਗੁਰੂ ਮਹਾਰਾਜ ਵੱਲ ਵਧਿਆ। ਉਹਨੇ ਆਉਂਦਿਆਂ ਸਾਰ ਗੁਰੂ ਹਰਗੋਬਿੰਦ ਮਹਾਰਾਜ ਨੂੰ ਬੰਗਾ ਲਿਆ। ਗੁਰੂ ਹਰਗੋਬਿੰਦ ਮਹਾਰਾਜ ਦੇ ਸਾਹਮਣੇ ਆਇਆ, ਜਦੋਂ ਸਾਹਮਣੇ ਆਇਆ ਦੋਨਾਂ ਦਾ ਯੁੱਧ ਹੋਣ ਲੱਗਿਆ। ਪੈਂਦੇ ਖਾਂ ਨੇ ਬੜੇ ਹੰਕਾਰ ਦੇ ਵਿੱਚ ਆ ਕੇ ਗੁਰੂ ਮਹਾਰਾਜ ਨੂੰ ਬੰਗਾਰਨਾ ਕੀਤਾ, ਤਾਂ ਗੁਰੂ ਮਹਾਰਾਜ ਪੈਂਦੇ ਖਾਂ ਦੀਆਂ ਗੱਲਾਂ ਨੂੰ ਸੁਣ ਸੁਣ ਕੇ, ਉਹਦੀ ਬੰਗਾਰ ਨੂੰ ਸੁਣ ਕੇ ਗੁਰੂ ਮਹਾਰਾਜ ਦੇ ਚਿਹਰੇ ਦੇ ਉੱਤੇ ਰੱਤਾ ਭਰ ਵੀ ਜੋਸ਼ ਨਾ ਆਇਆ, ਕਿਉਂਕਿ ਸਤਿਗੁਰੂ ਮਹਾਰਾਜ ਜਾਣਦੇ ਸਨ ਕਿ ਇਸ ਦੁਸ਼ਟ ਪਾਪੀ ਪੈਂਦੇ ਦਾ ਅੰਤਮ ਸਮਾਂ ਨੇੜੇ ਆ ਚੁੱਕਿਆ। ਤਾਂ ਸਤਿਗੁਰੂ ਮਹਾਰਾਜ ਨੇ ਪੈਂਦੇ ਖਾਂ ਦੇ ਨਾਲ, ਜਦੋਂ ਪੈਂਦੇ ਖਾਂ ਨੇ ਇਹ ਗੱਲਾਂ ਆਖੀਆਂ, ਗੁਰੂ ਮਹਾਰਾਜ ਨੇ ਚਿਹਰੇ ਦੇ ਉੱਤੇ ਮੁਸਕਰਾ ਕੇ ਕਿਹਾ, ਪੈਂਦੇ ਆ ਅਸੀਂ ਤੇਰੀ ਬਹਾਦਰੀ ਤੋਂ ਬੜੇ ਜਾਣੂ ਜਾਣਾ, ਤੂੰ ਬੜਾ ਵੱਡਾ ਜਰਨੈਲ ਹੈ, ਪਹਿਲਾਂ ਤੂੰ ਆਪਣੇ ਉੱਤੇ ਚੜ੍ਹ ਕੇ ਜਾਂਦਾ ਸੀ, ਅੱਜ ਤੂੰ ਗੁਰੂ ਨਾਨਕ ਦੇ ਦਰ ਦੇ ਉੱਤੇ ਚੜ੍ਹ ਕੇ ਆਇਆ, ਜਿਹੜਾ ਇੱਥੇ ਚੜ੍ਹ ਕੇ ਆਇਆ ਤੂੰ ਸੁੱਕਾ ਮੁੜ ਕੇ ਨਹੀਂ ਗਿਆ, ਖਾਲੀ ਮੁੜ ਕੇ ਨਹੀਂ ਗਿਆ, ਅੱਜ ਤੂੰ ਜਿਨ੍ਹਾਂ ਨੂੰ ਆਖਦਾ ਸੀ ਕਿ ਭਗਵੇਂ ਬਾਣੇ ਪਹਿਨਣ ਵਾਲੇ, ਮਾਲਾ ਫੇਰਨ ਵਾਲੇ, ਉਹਦਾ ਮੁੱਠੀ ਭਰ ਗੁਰਸਿੱਖਾਂ ਨੇ ਤੇਰੇ ਵੱਡੇ ਵੱਡੇ ਜਰਨੈਲਾਂ ਦੇ ਮੂੰਹ ਮੋੜ ਕੇ ਰੱਖ ਦਿੱਤੇ। ਆ ਹੁਣ ਤੈਨੂੰ ਵੀ ਦੱਸੀਏ ਮੈਦਾਨੇ ਜੰਗ ਵਿੱਚ ਕਿਵੇਂ ਜੂਝੀਦਾ। ਗੁਰੂ ਮਹਾਰਾਜ ਨੇ ਆਖਿਆ ਪੈਂਦੇ ਆ ਤੈਨੂੰ ਅਸੀਂ ਆਪਣੇ ਹੱਥੀਂ ਮੈਦਾਨੇ ਜੰਗ ਅੰਦਰ ਜੂਝਣ ਦੀ ਸਿਖਲਾਈ ਦਿੱਤੀ। ਤੇਰੇ ਹੱਥਾਂ ਦੇ ਵਿੱਚ ਅਸੀਂ ਆਪਣੇ ਹੱਥਾਂ ਦੇ ਨਾਲ ਤੇਗ ਫੜਾਈ, ਤੈਨੂੰ ਘੋੜ ਸਵਾਰੀ ਸਿਖਾਈ। ਅੱਜ ਵੇਖੀਏ ਤੇਰੇ ਡੌਲਿਆਂ ਦੇ ਵਿੱਚ ਕਿੰਨਾ ਕਬਾਲ ਹੈ। ਕਿਤੇ ਤੇਰੇ ਮਨ ਦੇ ਵਿੱਚ ਕੋਈ ਭਰਮ ਕੋਈ ਭੁਲੇਖਾ ਨਾ ਰਹਿ ਜਾਵੇ, ਤੇਰੇ ਦਿਲ ਦੀਆਂ ਤੇਰੇ ਦਿਲ ਦੇ ਵਿੱਚ ਨਾ ਰਹਿ ਜਾਣ। ਤੂੰ ਬੜਾ ਵੱਡਾ ਬਹਾਦਰ ਆ, ਬੜਾ ਵੱਡਾ ਜਰਨੈਲ ਆ, ਅਸੀਂ ਪਹਿਲਾਂ ਤੈਨੂੰ ਤਿੰਨ ਵਾਰ ਕਰਨ ਦਾ ਮੌਕਾ ਦਿੰਦੇ ਹਾਂ, ਤਿੰਨ ਵਾਰ ਕਰ ਤਾਂ ਪੈਂਦੇ ਖਾਂ। ਜਿਹੜਾ ਹੰਕਾਰ ਦੇ ਨਾਲ ਗਲਤ ਭਰਿਆ ਮਨ ਦੇ ਅੰਦਰ ਜਮਾਈ ਦਾ ਮਰ ਜਾਣ ਦਾ ਸਦਮਾ ਲੱਗਿਆ, ਬੜੇ ਕ੍ਰੋਧ ਦੇ ਵਿੱਚ ਆ ਕੇ ਉਸਨੇ ਗੁਰੂ ਮਹਾਰਾਜ ਉੱਤੇ ਪਹਿਲਾਂ ਤੇਗ ਦਾ ਵਾਰ ਕੀਤਾ ਤਲਵਾਰ ਦਾ। ਗੁਰੂ ਮਹਾਰਾਜ ਨੇ ਉਹਦੇ ਆਉਂਦੇ ਵਾਰ ਨੂੰ ਰੋਕਿਆ ਅਤੇ ਦੂਸਰਾ ਵਾਰ ਕੀਤਾ। ਗੁਰੂ ਮਹਾਰਾਜ ਨੇ ਉਹਦਾ ਆਉਂਦਾ ਵਾਰ ਆਪਣੀ ਢਾਲ ਦੇ ਉੱਤੇ ਰੋਕਿਆ। ਜਦੋਂ ਦੂਸਰਾ ਵਾਰ ਵੀ ਖਾਲੀ ਗਿਆ, ਕਹਿੰਦੇ ਖਾਂ ਦੇ ਮਨ ਦਾ ਅੱਧਾ ਅਹੰਕਾਰ ਨਿਕਲ ਕੇ ਹੋ ਗਿਆ। ਗੁਰੂ ਮਹਾਰਾਜ ਨੇ ਆਖਿਆ ਪੈਂਦੇ ਇੱਕ ਮੌਕਾ ਤੇਰੇ ਕੋਲ ਹੋਰ ਹੈ, ਤੂੰ ਜਰਨੈਲ ਆ, ਪੈਂਤਰਾ ਬਦਲ ਕੇ ਜਿਹੜਾ ਵਾਰ ਕਰਨਾ ਚਾਹੁੰਦਾ ਕਰ ਲੈ, ਕਿਤੇ ਤੇਰੇ ਦਿਲ ਦੀਆਂ ਦਿਲ 'ਚ ਨਾ ਰਹਿ ਜਾਣ। ਅੱਜ ਜਦੋਂ ਦੋਨੋਂ ਜਨਾਂ ਦੇ ਦਲਾਂ ਦੇ ਜਰਨੈਲ ਹੋਏ ਆਹਮੋ ਸਾਹਮਣੇ, ਤਾਂ ਬਾਕੀ ਦਾ ਮੈਦਾਨੇ ਜੰਗ ਅੰਦਰ ਜੋ ਫੌਜਾਂ ਜੰਗ ਲੜ ਰਹੀਆਂ ਸਨ ਉਹਨਾਂ ਦੇ ਵਿੱਚ ਸ਼ਾਂਤੀ ਪੈਦਾ ਹੋ ਗਈ, ਖੜ ਕੇ ਵੇਖਣ ਲੱਗੀਆਂ। ਤਾਂ ਜਦੋਂ ਪੈਂਦੇ ਖਾਂ ਨੇ ਦੋ ਵਾਰ ਕੀਤੇ, ਗੁਰੂ ਮਹਾਰਾਜ ਨੇ ਆਖਿਆ ਤੈਨੂੰ ਇੱਕ ਮੌਕਾ ਹੋਰ ਦਿੱਤਾ ਜਾਂਦਾ ਆਖਰੀ ਵਾਰ ਕਰਨ ਦਾ। ਪੈਂਦੇ ਖਾਂ ਨੇ ਪੂਰੇ ਜੋਸ਼ ਦੇ ਵਿੱਚ ਆ ਕੇ ਗੁਰੂ ਮਹਾਰਾਜ ਉੱਤੇ ਆਪਣੀ ਤਲਵਾਰ ਦਾ ਵਾਰ ਕੀਤਾ। ਗੁਰੂ ਮਹਾਰਾਜ ਨੇ ਆਉਂਦੀ ਪੈਂਦੇ ਦੀ ਤੇਗ, ਆਉਂਦੀ ਪੈਂਦੇ ਦੀ ਤਲਵਾਰ ਨੂੰ ਤਲਵਾਰ ਦੇ ਨਾਲ ਰੋਕਿਆ। ਪੈਂਦੇ ਖਾਂ ਨੇ ਇੰਨੇ ਜੋਸ਼ ਦੇ ਨਾਲ ਵਾਰ ਕੀਤਾ, ਗੁਰੂ ਮਹਾਰਾਜ ਦੀ ਤਲਵਾਰ ਉੱਤੇ ਲੱਗ ਕੇ ਪੈਂਦੇ ਖਾਂ ਦੀ ਤਲਵਾਰ ਦੇ ਦੋ ਟੁੱਟੇ ਹੋ ਕੇ ਧਰਤ ਉੱਤੇ ਡਿੱਗ ਪਈ। ਜਦੋਂ ਪੈਂਦੇ ਖਾਂ ਦੀ ਤਲਵਾਰ ਧਰਤ ਉੱਤੇ ਡਿੱਗੀ ਤਾਂ ਉਸੇ ਸਮੇਂ ਉਸਨੇ ਘੋੜੇ ਦੀਆਂ ਮੋੜੀਆਂ ਬਾਗਾਂ ਮੈਦਾਨੇ ਜੰਗ ਦੇ ਵਿੱਚੋਂ ਭੱਜਣ ਲੱਗਿਆ। ਗੁਰੂ ਮਹਾਰਾਜ ਨੇ ਆਖਿਆ ਕਹਿਰਾ ਰਿਹਾ ਬੁਜਦਲ ਦਾ ਬੁਜਦਲ, ਮਰਦਾਂ ਦਾ ਕੰਮ ਨਹੀਂ ਮੈਦਾਨੇ ਜੰਗ ਦੇ ਵਿੱਚੋਂ ਭੱਜਣਾ, ਯੋਧਿਆਂ ਦਾ ਕੰਮ ਨਹੀਂ ਬਹਾਦਰਾਂ ਦਾ ਕੰਮ ਨਹੀਂ। ਉਹਨੂੰ ਮਰਦ ਆਖਿਆ ਜਾਂਦਾ, ਉਹਨੂੰ ਜਰਨੈਲ ਆਖਿਆ ਜਾਂਦਾ, ਉਹਨੂੰ ਬਹਾਦਰ ਆਖਿਆ ਜਾਂਦਾ ਜਿਹੜਾ ਸਾਹਮਣੇ ਆਉਂਦਾ ਵੈਰੀ ਦਾ ਵਾਰ ਆਪਣੀ ਹਿੱਕ ਦੇ ਉੱਤੇ ਜਰੇ, ਜਿਹੜਾ ਪਿੱਠ ਦੇ ਉੱਤੇ ਵਾਰ ਜਰੇ ਉਹਨੂੰ ਕੈਰ ਆਖਿਆ ਜਾਂਦਾ। ਪੈਂਦੇ ਅਸੀਂ ਤੈਨੂੰ ਕੈਰ ਨਹੀਂ ਕਹਿਣਾ ਚਾਹੁੰਦੇ, ਤੂੰ ਸਾਹਮਣੇ ਹੋ। ਗੁਰੂ ਮਹਾਰਾਜ ਨੇ ਖਿੱਚੀਆਂ ਘੋੜੇ ਦੀਆਂ ਬਾਗਾਂ, ਭੱਜਦੇ ਹੋਏ ਪੈਂਦੇ ਨੂੰ ਰੋਕ ਕੇ ਗੁਰੂ ਹਰਗੋਬਿੰਦ ਮਹਾਰਾਜ ਨੇ ਉਸ ਦੁਸ਼ਟ ਪਾਪੀ ਪੈਂਦੇ ਕਮੀਣੇ ਨੂੰ ਵੰਗਾਰਦਿਆਂ ਹੋਇਆ ਸਰ ਕਰਦੀ ਧੂ ਕੇ ਤੇਗ ਦੇ ਵਿੱਚੋਂ ਮਿਆਨ ਕਹਿ ਕੇ ਸਤ ਕਰਤਾਰ ਸਤਿਗੁਰਾਂ ਨੇ ਆਖਿਆ ਪੈਂਦੇ ਆ ਤੈਨੂੰ ਅਸੀਂ ਦੱਸਦੇ ਹਾਂ ਬਾਹਰ ਕਿਵੇਂ ਕਰੀਦਾ, ਬਾਹਰ ਇਉਂ ਨਹੀਂ ਹੇ ਇਉਂ ਕਰੀਦਾ।
ਸ਼ੇਵੇਂ ਪਾਤਸ਼ਾਹ
ਕੀਤੀ ਛੇਵੇਂ ਪਾਤਸ਼ਾਹ ਤੇਗ ਵਾਹੀ ਕਹਿ ਕੇ ਸਤ ਕਰ ਧਾਰ ਤੇਗ ਵਾਹੀ ਕਹਿ ਕੇ ਸਤ ਕਰ ਧਾਰ
ਜਦੋਂ ਸਤਿਗੁਰੂ ਮਹਾਰਾਜ ਨੇ ਕਹਿ ਕੇ ਸਤ ਕਰਤਾਰ ਕੀਤਾ ਤੇਗ ਦਾ ਵਾਰ ਪੈਂਦੇ ਖਾਂ ਧਰਤ ਉੱਤੇ ਡਿੱਗਾ ਤਾਂ ਗੁਰੂ ਕੇ ਸਿੱਖਾਂ ਨੇ ਜੈ ਜੈਕਾਰ ਰੱਖੀ ਤਾਂ ਪੈਂਦੇ ਖਾਂ ਦੀਆਂ ਫੌਜਾਂ ਦੇ ਵਿੱਚ ਸਨਾਟਾ ਸਾ ਗਿਆ। ਸਾਰੇ ਜਰਨੈਲ ਪਿਛਾਂਹ ਮੁੜੇ, ਪੈਂਦੇ ਖਾਂ ਧਰਤ ਉੱਤੇ ਡਿੱਗਿਆ। ਕਹਿਰ ਦੀ ਗਰਮੀ, ਪੈਂਦੇ ਖਾਂ ਧਰਤ ਉੱਤੇ ਡਿੱਗਿਆ, ਉਹਦਾ ਮੂੰਹ ਮਿੱਟੀ ਘੱਟੇ ਦੇ ਵਿੱਚ ਲਿਬੜਿਆ। ਗੁਰੂ ਮਹਾਰਾਜ ਘੋੜੇ ਉੱਤੋਂ ਤਲੇ ਉਤਰੇ, ਨਿਮਰਤਾ ਦੇ ਸਾਗਰ ਗੁਰੂ ਹਰਗੋਬਿੰਦ ਮਹਾਰਾਜ ਉਹਨਾਂ ਨੇ ਪੈਂਦੇ ਦੇ ਮੁੱਖ ਦੇ ਉੱਤੇ ਆਪਣੀ ਢਾਲ ਦੇ ਨਾਲ ਛਾਂ ਕੀਤੀ। ਜਦੋਂ ਪੈਂਦਾ ਥੱਲੇ ਡਿੱਗਿਆ, ਆਖਣ ਲੱਗਿਆ ਹਾਏ ਮਾਂ, ਗੁਰੂ ਮਹਾਰਾਜ ਨੇ ਆਖਿਆ ਪੈਂਦਿਆ ਹੁਣ ਤੇਰਾ ਆਖਿਰ ਦਾ ਸਮਾਂ ਆ ਗਿਆ, ਹੁਣ ਮਾਂ ਨੂੰ ਯਾਦ ਕਰਨ ਦਾ ਸਮਾਂ ਨਹੀਂ, ਖੁਦਾ ਨੂੰ ਯਾਦ ਕਰ, ਕਲਮਾ ਪੜ੍ਹ। ਤਾਂ ਪੈਂਦੇ ਖਾਂ ਨੇ ਦੋਨੋਂ ਹੱਥ ਜੋੜੇ, ਅੱਖਾਂ ਦੇ ਵਿੱਚੋਂ ਤਿੱਪ ਤਿੱਪ ਅੱਥਰੂ ਕੇਰਦਾ ਹੋਇਆ ਗੁਰੂ ਮਹਾਰਾਜ ਨੂੰ ਆਖਣ ਲੱਗਿਆ ਸਤਿਗੁਰ ਜੀ, ਮੇਰੇ ਕੋਲੋਂ ਬੜਾ ਵੱਡਾ ਗੁਨਾਹ ਹੋਇਆ, ਮੇਰੇ ਗੁਨਾਹ ਮਾਫ ਕਰ ਦਿਓ। ਮੈਂ ਬੜਾ ਕਿਰਤ ਕਰਨ ਨਿਕਲਿਆ, ਮੇਰੇ ਮਨ ਦੇ ਵਿੱਚ ਬੜਾ ਹਉਮੈ, ਮੇਰੇ ਮਨ ਦੇ ਵਿੱਚ ਬੜਾ ਅਹੰਕਾਰ ਸੀ, ਹੁਣ ਮੇਰੇ ਮੁਕਤੀ ਦਾ ਦਾਤਾ ਆਪ ਹੋ ਸਤਿਗੁਰ ਜੀ, ਮੇਰੇ ਖੁਦਾ ਮੇਰੇ ਅੱਲਾ ਤਾਲਾ, ਤੁਸੀਂ ਆਪ ਮੈਨੂੰ ਮੁਕਤੀ ਬਖਸ਼ ਦੇਵੋ। ਪੈਂਦੇ ਖਾਂ ਆਖਰ ਦੇ ਸਮੇਂ ਜੋ ਆਪਣੀ ਅੱਖਾਂ ਦੇ ਵਿੱਚੋਂ ਤਿੱਪ ਤੇ ਪੱਥਰੂ ਕੇਰ ਕੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਬੇਨਤੀ ਕਰ ਰਿਹਾ, ਅੱਗੋਂ ਗੁਰੂ ਮਹਾਰਾਜ ਜੋ ਪੈਂਦੇ ਨੂੰ ਆਖ ਰਹੇ ਨੇ, ਅੱਗੋਂ ਪੈਂਦਾ ਮੋੜ ਕੇ ਜੋ ਕੁਝ ਗੁਰੂ ਮਹਾਰਾਜ ਨੂੰ ਆਖ ਰਿਹਾ, ਉਹਨਾਂ ਲਾਈਨਾਂ ਤੋਂ ਜਾਣੂ। ਪੈਂਦੇ ਖਾਂ ਅਤੇ ਗੁਰੂ ਮਹਾਰਾਜ ਦੇ ਸਵਾਲ ਅਤੇ ਜਵਾਬ ਬਲਵੰਤ ਸਿੰਘ ਹਰਪਾਲੋ ਅਤੇ ਮਾਛੀਵਾੜੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਇਉਂ ਬਿਆਨ ਕਰ ਰਿਹਾ।
ਸੁਣਾ ਕੇ ਕੀ ਇਹ ਹਾਲ ਪੈਂਦਿਆ, ਕਰ ਲੈ ਯਾਦ ਖੁਦਾ ਨੂੰ ਨੇੜੇ,
ਬਖਸ਼ਣਹਾਰ ਦਾਤਾ ਜੀ ਔਗਣ ਬਖਸ਼ ਦਿਓ ਸਭ ਮੇਰੇ ਬਖਸ਼ਣਹਾਰ ਦਾਤਾ ਜੀ
ਸਮੇਂ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਆਪਣੀ ਕੀਤੀ ਦਾ ਪਛਤਾਵਾ ਕੀਤਾ ਅਤੇ ਖਿਮਾ ਮੰਗੀ। ਉਸ ਉਪਰੰਤ ਦੋ ਜਰਨੈਲ ਜੋ ਜਲੰਧਰ ਦਾ ਸੂਬੇਦਾਰ ਕੁਤਬ ਖਾਂ ਅਤੇ ਕਾਲੇ ਖਾਂ ਮੁਖਲਿਸ ਖਾਂ ਦਾ ਭਰਾ ਆਪਣੇ ਭਰਾ ਦਾ ਬਦਲਾ ਲੈਣ ਵਾਸਤੇ ਆਇਆ, ਮੈਦਾਨੇ ਜੰਗ ਦੇ ਅੰਦਰ ਜੁੱਤ ਹੋਇਆ। ਮੈਦਾਨੇ ਜੰਗ ਦੇ ਅੰਦਰ ਜੋ ਕਾਲੇ ਖਾਂ ਚੜ ਕੇ ਆਇਆ, ਉਸ ਨੂੰ ਬਹਾਦਰ ਵਿਧੀ ਚੰਦ ਨੇ ਪਾਰ ਬੁਲਾਇਆ। ਜਲੰਧਰ ਦੇ ਸੂਬੇਦਾਰ ਕੁਤਬ ਖਾਂ ਦਾ ਟਾਕਰਾ ਗੁਰੂ ਮਹਾਰਾਜ ਦੇ ਨਾਲ ਹੋਇਆ। ਗੁਰੂ ਮਹਾਰਾਜ ਦੇ ਕੋਲੋਂ ਇੱਕ ਤੀਰ ਖਾ ਕੇ ਉਹ ਵੀ ਇਸ ਦੁਨੀਆਂ ਦੇ ਉੱਤੋਂ ਚੱਲਦਾ ਬਣਿਆ। ਜਿੱਤ ਦਾ ਸਿਹਰਾ ਗੁਰੂ ਨਾਨਕ ਦੇ ਘਰ ਦੇ ਹਿੱਸੇ ਵਿੱਚ ਆਇਆ। ਗੁਰੂ ਮਹਾਰਾਜ ਦੀ ਮੈਦਾਨੇ ਜੰਗ ਦੇ ਅੰਦਰ ਜਿੱਤ ਹੋਈ। ਗੁਰੂ ਮਹਾਰਾਜ ਨੇ ਜੋ ਗੁਰਸਿੱਖ ਸਨ ਸ਼ਹੀਦ ਹੋਏ, ਉਹਨਾਂ ਦਾ ਸੰਸਕਾਰ ਕੀਤਾ ਆਪਣੇ ਹੱਥੀਂ। ਜਿਹੜੇ ਪਠਾਨ ਸਨ ਉਹਨਾਂ ਨੂੰ ਆਪਣੇ ਹੱਥੀਂ ਦਫਨਾਇਆ। ਚੌਥੀ ਜੰਗ ਗੁਰੂ ਮਹਾਰਾਜ ਨੇ ਜਿੱਤੀ। ਇੰਨੀ ਸੇਵਾ ਪ੍ਰਵਾਨ ਕਰਨੀ ਦਿੱਤਾ, ਸਮਾਂ ਸਮਾਪਤ ਹੋਇਆ। ਸਮੁੱਚੀਆਂ ਸੰਗਤਾਂ ਵੱਲੋਂ ਪਿਆਰ ਆਇਆ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਪ ਸੰਗਤਾਂ ਦੀ ਸੇਵਾ ਕਰ ਰਿਹਾ ਸੀ ਢਾਡੀ ਜੱਥਾ ਬਲਵੰਤ ਸਿੰਘ ਅਰਪਾਲੋਂ ਅਤੇ ਮਾਛੀਵਾੜੇ ਵਾਲੀਆਂ ਬੀਬੀਆਂ ਬੀਬੀ ਅਮਨਦੀਪ ਕੌਰ ਵਿਰਕ, ਮਨਪ੍ਰੀਤ ਕੌਰ ਢੀਂਡਸਾ, ਸਰੰਗੀ ਵਾਦਕ ਜਸਮੇਲ ਸਿੰਘ ਮੁੱਲਾਪੁਰੀ ਢਾਡੀ ਜੱਤੀ ਦੀ ਅਨਿਕ ਸੇਵਾ ਪ੍ਰਵਾਨ ਕਰਨੀ ਔਰ ਅਨੰਦ ਸਾਹਿਬ ਦੇ ਜਾਪ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ ਕਿਰਪਾਲਤਾ ਕਰਨੀ ਜੀ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹਲਾ ਤੀਜਾ, ਆਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਗਾਵੋ ਹਰੀ ਕੇਰਾ ਮਾਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ,
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ,
ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ,
ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ,
ਕਰਤਾ ਤੇਰੇ ਸਭ ਕਿਛ ਹੈ ਪਾਵੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ
ਵਾਜੇ ਸ਼ਬਦ ਕਨੇਰੇ,
ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ,
ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ,
ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ,
ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ
ਵਾਜੇ ਪੰਚ ਸ਼ਬਦ ਤਿਤਕਾਰ ਸਪਾ ਕੇ ਕਾਰ ਸਪਾ ਕੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆਂ,
ਪੰਚ ਦੂਤ ਦੁੱਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ
ਦੁੱਧ ਜਿਨ ਕੋ ਸੇ ਨਾਮ ਹਰ ਕੇ ਲਾ ਕੇ,
ਕਹੇ ਨਾਨਕ ਤੈ ਸੁਖੋ ਤਿਤ ਕਰਨ ਹਦ ਵਾਜੇ,
ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁੱਖ ਰੋਗ ਸੰਤਾਪ ਉਤਰੇ
ਸੁਣੀ ਸੱਚੀ,
ਸੰਤ ਸਾਜਨ ਪਏ ਸਰ ਸੇ ਪੂਰ ਗੁਰ ਤੇ ਜਾਣੀ,
ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੇ,
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਲੋ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ,
ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ,
ਚੰਗੀਆਂ ਆਈਆਂ ਬੁਰੀਆਂ ਆਈਆਂ ਵਾਜੇ ਧਰਮ ਹਦੂਰ,
ਕਰਮੀਆਂ ਪੋਇ ਆਪਣੀ ਕੇ ਨੇੜੇ ਕੇ ਦੂਰ,
ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ,
ਨਾਨਕ ਤੇ ਮੁਖ ਉਜਲੇ
ਕੇਤੀ ਛੁੱਟੀ ਨਾਲ, ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।